ਰੇਡੀਓ ਹਾਂਜੀ 1674 ਵਿੱਚ ਸਮਾਂ ਹੋ ਚੁੱਕਾ ਆਸਟ੍ਰੇਲੀਆ ਦੀਆਂ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
ਬਹੁਤ ਧੰਨਵਾਦ ਔਰ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ। ਆਓ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆਈ ਖਬਰਾਂ ਦੀ। ਸਭ ਤੋਂ ਪਹਿਲਾਂ ਕੱਲ੍ਹ ਦੇ ਦਿਨ ਐਨਜ਼ੈਕ ਡੇ ਜਿਹੜਾ ਮਨਾਇਆ ਗਿਆ ਆਸਟ੍ਰੇਲੀਆ ਭਰ ਦੇ ਵਿੱਚ, ਔਰ ਇੱਕ ਐਨਜ਼ੈਕ ਦੀ ਸਪਿਰਿਟ ਜਿਹੜੀ ਆ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲੀ। ਆਸਟ੍ਰੇਲੀਆ ਨਿਊਜ਼ੀਲੈਂਡ ਦੇ ਜਿਹੜੇ ਫੌਜੀ ਸੀਗੀਆਂ ਸਾਂਝੀਆਂ ਫੌਜਾਂ ਸਨ, ਉਹਨਾਂ ਦੇ ਦੁਆਰਾ ਜਿਹੜੀਆਂ ਪਹਿਲੀ ਤੇ ਦੂਸਰੀ ਵਾਰ ਚੀਜ਼ਾਂ ਹੋਈਆਂ ਜੰਗ ਦੇ ਵਿੱਚ ਜੰਗਾਂ ਲੜੀਆਂ ਗਈਆਂ। ਸ਼ਰਧਾਂਜਲੀ ਦਿੱਤੀ ਗਈ ਹੈ। ਔਰ ਇਸ ਦਰਮਿਆਨ ਕੱਲ ਦੇ ਦਿਨ ਵਿਕਟੋਰੀਆ ਦੇ ਵਿੱਚ ਮਾਹੌਲ ਥੋੜਾ ਜਿਹਾ ਅਣਸੁਖਾਵਾਂ ਹੋ ਵਾਪਰਿਆ, ਜਦੋਂ ਸਿਡਨੀ ਮੈਲਬਨ ਸੀਬੀਡੀ ਦੇ ਵਿੱਚ ਜਦੋਂ ਇੱਕ ਪਾਸੇ ਐਨਜ਼ੈਕ ਡੇ ਦੇ ਦਰਮਿਆਨ ਜਿਹੜੇ ਉਸ ਕਿਸਮ ਦੇ ਮਾਰਚ ਨਿਕਲ ਰਹੇ ਸਨ, ਤੇ ਦੂਸਰੇ ਪਾਸਿਓਂ ਫਲਸਤੀਨ ਦੀ ਹਮਾਇਤ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਉਹ ਵੀ ਸੜਕਾਂ ਦੇ ਉੱਤੇ ਆਣ ਗਏ। ਵਿਕਟੋਰੀਆ ਦੀ ਪਾਰਲੀਮੈਂਟ ਦੇ ਵੱਲ ਉਹਨਾਂ ਦੀ ਤਰਫ ਤੋਂ ਪ੍ਰਦਰਸ਼ਨ ਕੀਤੇ ਗਏ। ਸੈਂਕੜਿਆਂ ਦੀ ਗਿਣਤੀ ਦੇ ਵਿੱਚ ਇਹ ਲੋਕ ਇਕੱਠੇ ਹੋਏ ਸਨ, ਔਰ ਹੱਥਾਂ ਦੇ ਵਿੱਚ ਤਖਤੀਆਂ ਵੀ ਫੜੀਆਂ ਹੋਈਆਂ ਸਨ, ਜਿਸ ਦੇ ਉੱਤੇ ਅੰਗਰੇਜ਼ੀ ਚ ਲਿਖਿਆ ਹੋਇਆ ਸੀ ਓਵਰਲੁਕਡ ਫਰੰਟੀਅਰ ਵਾਰਜ਼ ਇਨ ਆਸਟ੍ਰੇਲੀਅਨ ਹਿਸਟਰੀ, ਜਾਂ ਇਸ ਕਿਸਮ ਦੇ ਬਹੁਤ ਸਾਰੇ ਉਹਨਾਂ ਦੇ ਹੱਥਾਂ ਦੇ ਵਿੱਚ ਤਖਤੀਆਂ ਸਨ। ਸਟਾਪ ਸਿੰਗਾਪੁਰ ਇਜ਼ਰਾਈਲ ਆਮ ਡੀਲ, ਜਾਂ ਫਿਰ ਇਜ਼ਰਾਈਲ ਦੇ ਝੰਡੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਫੜੇ ਹੋਏ ਸਨ। ਅਸਲ ਦੇ ਵਿੱਚ ਸਟੇਟ ਲਾਇਬ੍ਰੇਰੀ ਦੇ ਵੱਲ ਇਹ ਪ੍ਰੋਟੈਸਟ ਜਦੋਂ ਵੱਧ ਰਹੇ ਸਨ, ਤਾਂ ਪੁਲਿਸ ਨੂੰ ਵੱਡੀ ਗਿਣਤੀ ਦੇ ਵਿੱਚ ਮੁਸ਼ਤੈਦੀ ਉੱਥੇ ਕਰਨੀ ਪਈ। ਪੁਲਿਸ ਨੂੰ ਹੱਥ ਫੜ ਕੇ ਬੈਰੀਕੇਡ ਆਪ ਹੀ ਬਣਾਉਣਾ ਪਿਆ, ਕਿਉਂਕਿ ਹਾਲਾਂਕਿ ਪੁਲਿਸ ਤੱਕ ਇਹ ਜਾਣਕਾਰੀ ਤਾਂ ਸੀ ਕਿ ਇੱਕ ਇਸ ਕਿਸਮ ਦੇ ਪ੍ਰਦਰਸ਼ਨ ਹੋਣਗੇ, ਕਿਉਂਕਿ ਬਗੈਰ ਜਾਣਕਾਰੀ ਤੋਂ ਇਸ ਕਿਸਮ ਦੇ ਪ੍ਰਦਰਸ਼ਨਾਂ ਦੀ ਇਜਾਜ਼ਤ ਨਹੀਂ ਹੁੰਦੀ, ਇਹਨਾਂ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਜਾਂਦਾ। ਪਰ ਪ੍ਰਦਰਸ਼ਨਕਾਰੀਆਂ ਦਾ ਇਹ ਕਹਿਣਾ ਸੀ ਕਿ ਸਾਡਾ ਸੁਨੇਹਾ ਐਨਜ਼ੈਕ ਦੀ ਜਿਹੜੀ ਇੱਕ ਸਪਿਰਿਟ ਹੈ ਉਸ ਦੇ ਵਿੱਚ ਖਲਲ ਪਾਉਣਾ ਨਹੀਂ ਹੈ, ਉਸ ਨੂੰ ਭੰਗ ਕਰਨਾ ਨਹੀਂ ਹੈ, ਬਲਕਿ ਅਸੀਂ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਐਨਜ਼ੈਕ ਜਦੋਂ ਵਾਪਰਿਆ ਸੀ ਉਦੋਂ ਪਹਿਲੀ ਆਲਮੀ ਜੰਗ ਸੀ, ਉਸ ਵਕਤ ਹਾਲਾਤ ਕੁੱਝ ਹੋਰ ਸਨ ਆਸਟ੍ਰੇਲੀਆ ਦੇ ਲਈ। ਅੱਜ ਦੀ ਤਰੀਕ ਦੇ ਵਿੱਚ ਇਸ ਜੰਗ ਦੇ ਵਿੱਚ ਕੁੱਦਣਾ ਕੋਈ ਬਹੁਤੀ ਸਿਆਣੀ ਗੱਲ ਨਹੀਂ। ਆਸਟ੍ਰੇਲੀਆ ਨੂੰ ਆਪਣੇ ਫੌਜੀ ਨਹੀਂ ਭੇਜਣੇ ਚਾਹੀਦੇ, ਆਪਣੇ ਜਿਹੜੇ ਲੋਕ ਨੇ ਉਹਨਾਂ ਦੀਆਂ ਸ਼ਹਾਦਤਾਂ ਦੂਸਰੇ ਮੁਲਕ ਦੇ ਵਿੱਚ ਜਾ ਕੇ ਨਹੀਂ ਕਰਵਾਉਣੀਆਂ ਚਾਹੀਦੀਆਂ। ਹੋਰ ਤਾਂ ਹੋਰ ਉਸ ਇਜ਼ਰਾਈਲ ਦੇ ਨਾਲ ਖੜ ਕੇ ਜਿਹੜਾ ਗਜ਼ਾ ਦੇ ਵਿੱਚ ਇੱਕ ਤਰਫਾ ਕਤਲੇਆਮ ਕਰ ਰਿਹਾ ਹੈ। ਸਾਡਾ ਸੁਨੇਹਾ ਬਿਲਕੁਲ ਸਪਸ਼ਟ ਹੈ ਕਿ ਅਸੀਂ ਇਸ ਜੰਗ ਨੂੰ ਰੁਕਵਾਉਣ ਦੇ ਲਈ ਹਮੀ ਭਰ ਰਹੇ ਹਾਂ, ਅਸੀਂ ਸ਼ਾਂਤੀ ਦਾ ਸੁਨੇਹਾ ਦੇਣਾ ਚਾਹੁੰਦੇ ਹਾਂ। ਸੋ ਪ੍ਰਦਰਸ਼ਨਕਾਰੀਆਂ ਦੀ ਤਰਫ ਤੋਂ ਇਸ ਕਿਸਮ ਦੀ ਗੱਲ ਕਹੀ ਜਾ ਰਹੀ ਸੀ, ਪਰ ਜਦਕਿ ਦੂਸਰੇ ਪਾਸੇ ਜਿਹੜੇ ਐਨਜ਼ੈਕ ਦੇ ਗਰੁੱਪ ਸਨ ਉਹਨਾਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਕਿ ਹਰ ਸਾਲ ਐਨਜ਼ੈਕ ਡੇ ਨੂੰ ਲੈ ਕੇ ਜਿਹੜੀਆਂ ਨੇ ਇਸ ਕਿਸਮ ਦੇ ਮਾਰਚ ਹੁੰਦੇ ਨੇ। ਇੱਥੇ ਕੋਈ ਅਜਿਹਾ ਕੋਈ ਤਰਕ ਜਾਂ ਕੋਈ ਤੁੱਕ ਨਹੀਂ ਬਣਦੀ ਹੈਗੀ ਕਿ ਇਸ ਖਾਸ ਦਿਨ ਨੂੰ ਹੀ ਆਪਣੇ ਪ੍ਰਦਰਸ਼ਨਾਂ ਦੇ ਲਈ ਚੁਣਿਆ ਜਾਵੇ। ਹਾਲਾਂਕਿ ਇੱਥੇ ਦੱਸਣਾ ਬਣਦਾ ਹੈ ਕਿ ਇਜ਼ਰਾਈਲ ਦੇ ਖਿਲਾਫ ਤੇ ਫਲਸਤੀਨ ਦੇ ਹੱਕ ਦੇ ਵਿੱਚ ਜਿਹੜੇ ਪ੍ਰਦਰਸ਼ਨ ਨੇ ਮੈਲਬਨ ਸੀਬੀਡੀ ਦੇ ਅੰਦਰ, ਉਹ ਕਿਸੇ ਇੱਕ ਖਾਸ ਦਿਨ ਦੇ ਦਰਮਿਆਨ ਨਹੀਂ ਨਿਕਲਦੇ, ਹਰ ਲਗਭਗ ਵੀਕਐਂਡ ਦੇ ਦਰਮਿਆਨ ਜਾਂ ਹਰ ਇੱਕ ਖਾਸ ਮੌਕੇ ਦੇ ਉੱਤੇ ਇਸ ਕਿਸਮ ਦੇ ਜਿਹੜੇ ਪ੍ਰਦਰਸ਼ਨ ਨੇ ਮੈਲਬਨ ਸੀਬੀਡੀ ਦੇ ਵਿੱਚ, ਜਾਂ ਇੱਕਾ ਦੁੱਕਾ ਜਿਹੜੇ ਛੋਟੇ ਮੋਟੇ ਪ੍ਰਦਰਸ਼ਨ ਨੇ ਉਹ ਰੋਜ਼ਾਨਾ ਹੀ ਦੇਖਣ ਨੂੰ ਮਿਲਦੇ ਨੇ ਅਲੱਗ ਅਲੱਗ ਲਾਇਬ੍ਰੇਰੀ, ਸਟੇਟ ਲਾਇਬ੍ਰੇਰੀ ਦੇ ਬਾਹਰ ਜਾਂ ਪਾਰਲੀਮੈਂਟ ਹਾਊਸ ਦੇ ਬਾਹਰ ਜਾਂ ਕਿਸੇ ਹੋਰ ਸੀਬੀਡੀ ਦੀ ਖਾਸ ਇਮਾਰਤ ਦੇ ਬਾਹਰ। ਉਧਰ ਇਹ ਵੀ ਗੱਲ ਬਹਿਸ ਹੋ ਰਹੀ ਹੈ ਕਿ ਕੀ ਹੁਣ ਇਜ਼ਰਾਈਲ ਦੇ ਹੱਕ ਦੇ ਵਿੱਚ ਜਿਹੜੇ ਇਸ ਕਿਸਮ ਦੇ ਪ੍ਰਦਰਸ਼ਨ ਹੋ ਰਹੇ ਨੇ ਇਹਨਾਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ। ਫਰੀਡਮ ਆਫ ਸਪੀਚ ਦਾ ਜਦੋਂ ਹਵਾਲਾ ਦਿੱਤਾ ਜਾਂਦਾ ਹੈ ਆਸਟ੍ਰੇਲੀਆਈ ਸੰਵਿਧਾਨ ਦੇ ਵਿੱਚ, ਤਾਂ ਇਸ ਕਿਸਮ ਦੇ ਪ੍ਰਦਰਸ਼ਨ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ। ਹਾਂ, ਅਜਿਹਾ ਜ਼ਰੂਰ ਹੈ ਕਿ ਇਹਨਾਂ ਪ੍ਰਦਰਸ਼ਨਾਂ ਨੂੰ ਥੋੜਾ ਜਿਹਾ ਹੋਰ ਨੀਤੀਬੱਧ ਕੀਤਾ ਜਾ ਸਕੇ, ਜਿਹੜਾ ਪ੍ਰਸ਼ਾਸਨ ਹੈ ਉਸਨੂੰ ਇਸ ਬਾਬਤ ਮੁਕੰਮਲ ਜਾਣਕਾਰੀ ਦਿੱਤੀ ਜਾ ਸਕੇ। ਯੂਨੀਵਰਸਿਟੀ ਆਫ ਮੈਲਬਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਯੂਨੀਵਰਸਿਟੀ ਦੇ ਅੰਦਰ ਵੀ ਕੁਝ ਇਸ ਕਿਸਮ ਦੇ ਪ੍ਰਦਰਸ਼ਨ ਜਿਹੜੇ ਨੇ ਦੇਖਣ ਨੂੰ ਮਿਲੇ ਨੇ। ਹਾਲਾਂਕਿ ਯੂਨੀਵਰਸਿਟੀ ਐਂਟੀ ਸੈਮੀਟਿਜ਼ਮ ਹੋਵੇ ਚਾਹੇ ਇਸਲਾਮੋਫੋਬੀਆ ਹੋਵੇ, ਦੋਵੇਂ ਕਿਸਮ ਦੇ ਕਿਸੇ ਧਰਮ ਦੇ ਖਿਲਾਫ ਜਿਹੜਾ ਪ੍ਰਚਾਰ ਹੁੰਦਾ ਉਸਨੂੰ ਹੋਣ ਤੋਂ ਰੋਕਦੀ ਹੈ ਔਰ ਉਸਦੇ ਹੱਕ ਦੇ ਵਿੱਚ ਨਹੀਂ ਹੈ। ਐਂਟੀ ਸੈਮੀਟਿਜ਼ਮ ਯਾਨੀ ਕਿ ਯਹੂਦੀ ਧਰਮ ਦੇ ਖਿਲਾਫ ਜਦੋਂ ਆਵਾਜ਼ਾਂ ਉੱਠਦੀਆਂ ਨੇ ਤਾਂ ਉਸਨੂੰ ਆਸਟ੍ਰੇਲੀਆ ਦੇ ਵਿੱਚ ਅਕਸਰ ਬਚਾ ਕੀਤਾ ਜਾਂਦਾ, ਪਰ ਉਦੋਂ ਦੂਸਰੇ ਪਾਸੇ ਇਸਲਾਮੋਫੋਬੀਆ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇਹ ਖਬਰਾਂ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਨੇ, ਕਿਉਂਕਿ ਸਿਡਨੀ ਤੋਂ ਕੁਝ ਇਸੇ ਕਿਸਮ ਦੀ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜਦੋਂ ਸਿਡਨੀ ਦੀ ਚਰਚ ਦੇ ਵਿੱਚ ਹੋਏ ਹਮਲੇ ਨੂੰ ਟੈਰਰਿਸਟ ਹਮਲਾ ਕਰਾਰ ਦੇ ਦਿੱਤਾ ਗਿਆ, ਹਾਲਾਂਕਿ ਇੱਥੇ ਦੱਸਣਾ ਬਣਦਾ ਹੈ ਕਿ ਇਸ ਹਮਲੇ ਦੇ ਵਿੱਚ ਇਹ ਘਾਤਕ ਹਮਲਾ ਨਹੀਂ ਸੀ, ਕੋਈ ਜਾਨਲੇਵਾ ਤੌਰ ਦੇ ਉੱਤੇ ਜ਼ਖਮੀ ਨਹੀਂ ਸੀ ਹੋਇਆ, ਸਿਵਾਏ ਕਿ ਇਸ ਚਰਚ ਦੇ ਜਿਹੜੇ ਬਿਸ਼ਪ ਸੀ ਮਾਰੀ ਇਮੈਨੁਅਲ, ਜਿਨ੍ਹਾਂ ਦੇ ਉੱਤੇ ਜਦੋਂ ਇਹ ਹਮਲਾ ਕੀਤਾ ਗਿਆ, ਅਜ਼ੀਰੀਅਨ ਆਰਥੋਡਾਕਸ ਕ੍ਰਾਈਸਟ ਦੀ ਗੁੱਡ ਸ਼ੈਫਰਡ ਚਰਚ ਦੇ ਵਿੱਚ, ਸਿਡਨੀ ਦਾ ਫੇਅਰਫੀਲਡ ਇਲਾਕਾ ਹੈ, 15 ਅਪ੍ਰੈਲ ਦੇ ਦਿਨ ਜਦੋਂ ਇਹ ਹਮਲਾ ਹੁੰਦਾ ਹੈ, ਤਾਂ 16 ਸਾਲ ਦਾ ਲੜਕਾ ਜਿਸ ਦੇ ਉੱਤੇ ਟੈਰਰਿਸਟ ਐਕਟ ਲਗਾ ਦਿੱਤਾ ਜਾਂਦਾ ਹੈ, ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤੇ ਉਸ ਹਮਲੇ ਦੀ ਲਾਈਵ ਵੀਡੀਓ ਸਟ੍ਰੀਮਿੰਗ ਬਣਾਈ ਜਾ ਰਹੀ ਸੀ। ਅਸਲ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਅੰਦਰ ਇਸ ਚਰਚ ਹਮਲੇ ਨੂੰ ਕ੍ਰਾਈਸਟ ਚਰਚ ਦੇ ਵਿੱਚ ਹੋਏ ਅੱਜ ਤੋਂ ਲਗਭਗ ਅੱਧਾ ਦਹਾਕੇ ਪਹਿਲਾਂ ਜਿਹੜਾ ਮਸਜਿਦਾਂ ਦੇ ਵਿੱਚ ਹੋਏ ਹਮਲੇ ਦੇ ਨਾਲ ਤੁਲਨਾ ਕਰਕੇ ਦੇਖੀ ਜਾ ਰਹੀ ਹੈ। ਕ੍ਰਾਈਸਟ ਚਰਚ ਯਾਨੀ ਆਸਟ੍ਰੇਲੀਆ ਦੇ ਗੁਆਂਢ ਦੇ ਵਿੱਚ ਨਿਊਜ਼ੀਲੈਂਡ ਦੇ ਅੰਦਰ ਜਦੋਂ 2 ਮਸਜਿਦਾਂ ਦੇ ਅੰਦਰ ਉਹ ਹਮਲਾ ਕੀਤਾ ਗਿਆ ਸੀ, ਤਾਂ ਬ੍ਰੈਂਟਨ ਟੈਰੈਂਟ ਨਾਂ ਦੇ ਆਸਟ੍ਰੇਲੀਆਈ ਸਿਰਫਿਰੇ ਵਿਅਕਤੀ ਦੀ ਤਰਫ ਤੋਂ ਉਸ ਹਮਲੇ ਦੇ ਵਿੱਚ 51 ਲੋਕਾਂ ਦੀ ਜਾਨ ਲੈ ਲਈ ਗਈ ਸੀ, ਜਿਹੜੇ ਉਸ ਦਿਨ ਜੁਮੇ ਦੀ ਨਮਾਜ਼ ਅਦਾ ਕਰ ਰਹੇ ਸਨ। ਤੇ ਹੁਣ ਸਿਡਨੀ ਦੇ ਵਿੱਚ ਇਸ ਚਰਚ ਦੇ ਅੰਦਰ ਜਿਹੜੇ ਇੱਕ ਮੁਸਲਿਮ ਲੜਕੇ ਦੀ ਤਰਫ ਤੋਂ ਇਹ ਹਮਲੇ ਨੂੰ ਇਸ ਕਾਤਲਾਨਾ ਹਮਲੇ ਦੀ ਲਾਈਵ ਵੀਡੀਓ ਬਣਾਈ ਗਈ ਹੈ, ਠੀਕ ਉਸੇ ਤਰੀਕੇ ਦੇ ਨਾਲ ਇਸ ਦੀ ਤੁਲਨਾ ਕੀਤੀ ਜਾ ਰਹੀ ਹੈ। ਇੱਧਰ ਦੂਸਰੇ ਪਾਸੇ ਜਿਵੇਂ ਕਿ ਤੁਹਾਡੇ ਨਾਲ ਖਬਰਾਂ ਦੇ ਵਿੱਚ ਪਿਛਲੇ 2 ਦਿਨਾਂ ਤੋਂ ਸਾਂਝਾ ਕਰਦੇ ਆ ਰਹੇ ਹਾਂ ਕਿ ਜਿਹੜਾ ਜੁਆਇੰਟ ਕਾਊਂਟਰ ਟੈਰਰਿਜ਼ਮ ਦੀਆਂ ਟੀਮਾਂ ਨੇ JCTT ਕਿਹਾ ਜਾਂਦਾ ਹੈ, ਉਸ ਤੋਂ ਇਲਾਵਾ ਆਸਟ੍ਰੇਲੀਅਨ ਫੈਡਰਲ ਪੁਲਿਸ, ਨਿਊ ਸਾਊਥ ਵੇਲਸ ਪੁਲਿਸ ਦੀਆਂ ਟੀਮਾਂ ਦੀ ਤਰਫ ਤੋਂ ਸਿਡਨੀ ਦੇ ਵਿੱਚ ਛਾਪੇਮਾਰੀਆਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ ਤੋਂ ਸਿਡਨੀ ਦੇ ਦੱਖਣ ਪੱਛਮੀ ਇਲਾਕਿਆਂ ਦੇ ਵਿੱਚੋਂ, ਜ਼ਿਆਦਾਤਰ ਬਲਕਿ ਇਹ ਕਹਿ ਲਈਏ ਕਿ ਸਾਰੇ ਦੇ ਸਾਰੇ ਮੁਸਲਮਾਨ ਜਿਹੜੇ ਸਨ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਤੇ ਹੁਣ ਇਸ ਤੋਂ ਬਾਅਦ ਜਿਹੜਾ ਮਾਹੌਲ ਹੈ ਉਹ ਅਣਸੁਖਾਵਾਂ ਬਣਿਆ ਹੋਇਆ, ਇਸੇ ਦੇ ਚੱਲਦਿਆਂ ਹੁਣ ਸਿਡਨੀ ਦੇ ਵਿੱਚ ਕੋਚ ਕੀਫ ਕਰਕੇ ਮਸ਼ਹੂਰ ਨੇ, ਜਿਹੜੇ ਕਿ ਕਮਿਊਨਿਟੀ ਲੀਡਰ ਨੇ, ਇਸਲਾਮਿਕ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ, ਖਾਸ ਤੌਰ ਦੇ ਉੱਤੇ ਉਹਨਾਂ ਨੇ ਅਜ਼ੀਰੀਅਨਸ ਨੂੰ ਇਹ ਗੱਲ ਕਹੀ ਹੈ, ਜਿਹੜੇ ਕਿ ਬਹੁਤ ਆਰਥੋਡਾਕਸ ਕਿਸਮ ਦੇ, ਬਹੁਤ ਕੱਟੜ ਕਿਸਮ ਦੇ ਜਿਹੜੀ ਚਰਚ ਹੁੰਦੀ ਹੈ, ਕਿ ਕਿਸੇ ਵੀ ਚਰਚ ਦੇ ਬਾਹਰ ਇਸ ਕਿਸਮ ਦੇ ਨਾਲ ਨੌਜਵਾਨਾਂ ਨੂੰ ਗਸ਼ਤ ਨਹੀਂ ਕਰਨੀ ਚਾਹੀਦੀ, ਕੋਈ ਡਰ ਰੱਖਣ ਦੀ ਲੋੜ ਨਹੀਂ ਹੈ, ਨਾ ਹੀ ਤਾਂ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਇਆਂ ਸਾਡੇ ਉੱਤੇ ਕੋਈ ਹਮਲਾ ਕਰ ਰਿਹਾ, ਨਾ ਹੀ ਕੋਈ ਸਾਡੀਆਂ ਜਨਾਨੀਆਂ ਨੂੰ ਹੱਥ ਪਾ ਰਿਹਾ, ਤੇ ਨਾ ਹੀ ਕੋਈ ਸਾਡੀਆਂ ਮਸਜਿਦਾਂ ਦੇ ਅੰਦਰ ਜਾ ਰਿਹਾ ਹੈ। ਉਹਨਾਂ ਨੇ ਆਪਣੇ ਵੀਡੀਓ ਸੁਨੇਹੇ ਨੂੰ ਅਲਹਮਦੁਲਿਲਾ ਕਹਿ ਕੇ ਸ਼ੁਰੂਆਤ ਕੀਤੀ ਤੇ ਕਿਹਾ ਕਿ ਫੇਅਰਫੀਲਡ ਦੇ ਵਿੱਚ ਹੋਇਆ ਹਾਦਸਾ ਇੱਕ ਐਸਾ ਹਾਦਸਾ ਸੀ ਜਿਹੜਾ ਕਿ ਕਿਸੇ ਇੱਕ ਨਿੱਜੀ ਵਿਅਕਤੀ ਦੀ ਸੌੜੀ ਸੋਚ ਦਾ ਵਿਖਾਵਾ ਕਰਦਾ ਹੈ, ਪਰ ਇਸ ਤਰੀਕੇ ਦੇ ਨਾਲ ਹੁਣ ਮਸਜਿਦਾਂ ਦੇ ਬਾਹਰ ਜੇਕਰ ਤੁਹਾਨੂੰ ਕੋਈ ਐਸਾ ਵਿਅਕਤੀ ਦਿਖਦਾ ਹੈ ਜਿਹੜਾ ਕਿ ਗੈਰ ਮੁਸਲਿਮ ਹੋਵੇ, ਉਸ ਤੱਕ ਖੁਦ ਪਹੁੰਚ ਨਾ ਕੀਤੀ ਜਾਵੇ। ਨੌਜਵਾਨਾਂ ਨੂੰ ਮੇਰੀ ਖਾਸ ਤੌਰ ਤੇ ਅਪੀਲ ਹੈ ਕਿ ਆਪਣੇ ਹੱਥ ਦੇ ਵਿੱਚ ਤੁਸੀਂ ਕਾਰਵਾਈ ਨਾ ਲਵੋ, ਅਸੀਂ ਖੁਦ ਇਸ ਸਾਰੀ ਸਿਚੁਏਸ਼ਨ ਦੇ ਨਾਲ ਨਜਿੱਠਾਂਗੇ ਔਰ ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸੇ ਸਿਰੇ ਤੇ ਲਗਾ ਕੇ ਪਹੁੰਚਾਂਗੇ। ਦੱਸ ਦਈਏ ਕਿ ਕੋਚ ਕੀਫ ਪਿਛਲੇ 30 ਸਾਲ ਤੋਂ ਬਾਕਸਿੰਗ ਦੇ ਫੀਲਡ ਦੇ ਨਾਲ ਜੁੜੇ ਹੋਏ ਨੇ, ਮੁਸਲਿਮ ਭਾਈਚਾਰੇ ਦੇ ਵਿੱਚ ਵੀ ਉਹਨਾਂ ਦਾ ਇੱਕ ਚੰਗਾ ਨਾਮ ਹੈਗਾ। ਇਸ ਵਕਤ ਜਿਹੜੀਆਂ ਕਾਊਂਟਰ ਟੈਰਰਿਜ਼ਮ ਦੀਆਂ ਟੀਮਾਂ ਦੀ ਤਰਫ ਤੋਂ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੂੰ ਫੜਿਆ ਜਾ ਰਿਹਾ ਤੇ ਇਸ ਮਾਮਲੇ ਨੂੰ ਦਹਿਸ਼ਤਗਰਦੀ ਹਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ, ਇਸ ਚੀਜ਼ ਤੋਂ ਵੀ ਕੁਛ ਮੁਸਲਿਮ ਨੌਜਵਾਨ ਖੌਫ ਜ਼ਿਆਦਾ ਨਜ਼ਰ ਆ ਰਹੇ ਨੇ, ਨਾਰਾਜ਼ ਵੀ ਨਜ਼ਰ ਆ ਰਹੇ ਨੇ, ਕਿਉਂਕਿ ਜਦੋਂ ਕ੍ਰਾਈਸਟ ਚਰਚ ਦੇ ਵਿੱਚ ਹਮਲਾ ਹੁੰਦਾ ਹੈ ਤਾਂ ਉਸਨੂੰ ਆਸਟ੍ਰੇਲੀਅਨ ਮੀਡੀਆ ਕਦੇ ਵੀ ਅੱਤਵਾਦੀ ਹਮਲਾ ਕਰਾਰ ਨਹੀਂ ਦਿੰਦਾ, ਜਦਕਿ ਜਿਹੜਾ ਸਿਡਨੀ ਦੇ ਵਿੱਚ ਚਰਚ ਦੇ ਅੰਦਰ ਹੋਇਆ ਹਮਲਾ ਹੈ ਉਸਨੂੰ ਤੁਰੰਤ ਹੀ ਇੱਕ ਅੱਤਵਾਦੀ ਦਹਿਸ਼ਤਗਰਦੀ ਘਟਨਾ ਕਰਾਰ ਦੇ ਦਿੱਤਾ ਜਾਂਦਾ ਹੈ। ਇਸ ਤਰੀਕੇ ਦੇ ਨਾਲ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਫਿਲਹਾਲ ਬਹੁਤ ਜ਼ਿਆਦਾ ਨਾਰਾਜ਼ਗੀ ਨਜ਼ਰ ਆ ਰਹੀ ਹੈ, ਇਸੇ ਕਰਕੇ ਇਸਲਾਮਿਕ ਭਾਈਚਾਰੇ ਦੇ ਨੇਤਾਵਾਂ ਨੂੰ ਅੱਗੇ ਆਉਣਾ ਪੈ ਰਿਹਾ ਆਪਣੇ ਨੌਜਵਾਨਾਂ ਨੂੰ ਕੰਟਰੋਲ ਕਰਨ ਦੇ ਲਈ। ਉੱਥੇ ਹੀ ਜਦੋਂ ਮੁਸਲਿਮ ਭਾਈਚਾਰੇ ਦੀ ਗੱਲ ਕਰਦੇ ਹਾਂ ਤਾਂ ਦੂਸਰੇ ਪਾਸੇ ਮੁਸਲਿਮ ਭਾਈਚਾਰੇ ਦੇ ਐਸੇ ਲੋਕ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਬਹੁ ਸੱਭਿਆਚਾਰਕ ਜਿਹੜਾ ਸਮਾਜ ਹੈ ਉਸਦਾ ਇੱਕ ਚੰਗਾ ਵਿਖਾਵਾ ਕਰਦਿਆਂ ਹੋਇਆਂ ਆਪਣੀ ਜਾਨ ਵੀ ਕੁਰਬਾਨ ਕਰ ਦਿੱਤੀ। ਦੱਸ ਦਈਏ ਮੰਡਾਈ ਦੇ ਵਿੱਚ ਹੋਇਆ ਹਮਲਾ, ਜਿਸ ਤਰੀਕੇ ਦੇ ਨਾਲ ਇਹ ਚਰਚ ਦੇ ਵਿੱਚ ਹਮਲਾ ਹੋਇਆ ਸੀ, ਠੀਕ ਉਸ ਤੋਂ ਕੁਝ ਦਿਨ ਪਹਿਲਾਂ ਹੀ, 2 ਦਿਨ ਪਹਿਲਾਂ ਹੀ ਮੰਡਾਈ ਦੇ ਸ਼ਾਪਿੰਗ ਸੈਂਟਰ ਦੇ ਵਿੱਚ ਜਿਹੜਾ ਹਮਲਾ ਕੀਤਾ ਗਿਆ ਸੀ, ਛੁਰੇਬਾਜ਼ੀ ਦੀ ਘਟਨਾ ਵਾਪਰੀ ਸੀ ਜੋਇਲ ਕੌਸ਼ੀ ਨਾਂ ਦੇ ਇੱਕ ਸਿਰਫਿਰੇ ਵਿਅਕਤੀ ਦੀ ਤਰਫ ਤੋਂ, ਜਿਸ ਦੇ ਵਿੱਚ ਵੈਸਟਫੀਲਡ ਦਾ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ ਦਮ ਤੋੜ ਗਿਆ ਸੀ। ਹੁਣ ਉਸ ਦੀ ਯਾਦ ਦੇ ਵਿੱਚ ਅੱਜ ਦੇ ਦਿਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਸਵੇਰੇ ਇਕੱਠੇ ਹੋਏ। ਦੱਸ ਦਈਏ ਕਿ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਤੇ ਪ੍ਰੀਮੀਅਰ ਕ੍ਰਿਸਮਿਸ ਦੇ ਵੀ ਪਹੁੰਚਣ ਦੀ ਉਮੀਦ ਹੈ। ਸਿਡਨੀ ਦਾ ਪੱਛਮੀ ਇਲਾਕਾ ਮਾਸਡਨ ਪਾਰਕ, ਜਿੱਥੇ ਪੈਂਦੀ ਅਹਿਮਦੀਆ ਮਸਜਿਦ ਦੇ ਵਿੱਚ ਅੱਜ ਦੇ ਦਿਨ ਪ੍ਰਧਾਨ ਮੰਤਰੀ ਪਹੁੰਚ ਸਕਦੇ ਨੇ, ਜਿਸ ਵੇਲੇ ਲਾਈਵ ਖਬਰਾਂ ਦੀ ਸਾਂਝ ਪਾ ਰਹੇ ਹਾਂ। ਇਸ ਤੋਂ ਥੋੜੀ ਦੇਰ ਦੇ ਬਾਅਦ ਇਹ ਜਿਹੜਾ ਸਮਾਗਮ ਰੱਖਿਆ ਜਾਏਗਾ, ਸ਼ਰਧਾਂਜਲੀ ਸਮਾਗਮ, ਪਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਨੇ ਔਰ ਫਰਾਜ਼ ਤਾਹਿਰ ਨੂੰ ਆਪਣੀ ਸ਼ਰਧਾਂਜਲੀ ਦੇ ਰਹੇ ਨੇ। ਫਰਾਜ਼ ਪਾਕਿਸਤਾਨ ਪੰਜਾਬ ਦੇ ਚਨਾਬ ਦੇ ਕੰਢੇ ਵਸੇ ਇੱਕ ਛੋਟੇ ਜਿਹੇ ਪਿੰਡ ਰਬਾਹ ਦਾ ਰਹਿਣ ਵਾਲਾ ਹੈਗਾ। ਚਨਿਓੜ ਦੇ ਲਾਗੇ ਪੈਂਦਾ ਇਹ ਪਿੰਡ, ਜਾਂ ਇੰਜ ਕਹਿ ਲਈਏ ਕਿ ਝੰਗ ਜ਼ਿਲ੍ਹੇ ਦੇ ਵਿੱਚ ਪੈਂਦਾ ਇਹ ਪਿੰਡ, ਜਿੱਥੋਂ ਉਹ ਆਸਟ੍ਰੇਲੀਆ ਆਉਂਦਾ ਹੈ ਇੱਕ ਚੰਗੇ ਜ਼ਿੰਦਗੀ ਦਾ ਸੁਪਨਾ ਲੈ ਕੇ। ਇੱਥੇ ਆਪਣੇ ਭਰਾਵਾਂ ਦੇ ਨਾਲ, ਆਪਣੇ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਉਹ ਰਹਿ ਰਿਹਾ ਸੀ, ਪਰ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵਕਤ ਉਸਨੇ ਬਹਾਦਰੀ ਦਾ ਵਿਖਾਵਾ ਕੀਤਾ। 2022 ਦੇ ਅਕਤੂਬਰ ਮਹੀਨੇ ਦੇ ਵਿੱਚ ਪਾਕਿਸਤਾਨ ਤੋਂ ਆਸਟ੍ਰੇਲੀਆ ਪਹੁੰਚੇ ਫਰਾਜ਼ ਤਾਹਿਰ ਨੇ ਬੰਡਾਈ ਜੰਕਸ਼ਨ ਦੇ ਸ਼ਾਪਿੰਗ ਸੈਂਟਰ ਦੇ ਵਿੱਚ ਬਤੌਰ ਸਿਕਿਉਰਿਟੀ ਗਾਰਡ ਕੰਮ ਕਰਨਾ ਸ਼ੁਰੂ ਕੀਤਾ ਸੀ, ਜਦੋਂ ਉਸਨੇ ਕਈ ਹੋਰ ਮਾਸੂਮ ਜਾਨਾਂ ਨੂੰ ਬਚਾਉਣ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦਿੱਤਾ ਸੀ। ਦੱਸ ਦਈਏ ਕਿ ਉਸ ਹਮਲੇ ਦੇ ਵਿੱਚ ਕੌਸ਼ੀ ਨਾਂ ਦੇ ਛੁਰੇਬਾਜ਼ ਦੇ ਨਾਲ ਨਾਲ 6 ਹੋਰ ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਸ ਦੇ ਵਿੱਚ ਜ਼ਿਆਦਾਤਰ ਮਹਿਲਾਵਾਂ ਸਨ ਤੇ ਇਕਲੌਤਾ ਪੁਰਸ਼ ਜਿਹੜਾ ਕਿ ਇਸ ਵੈਸਟਫੀਲਡ ਦਾ ਸਿਕਿਉਰਿਟੀ ਗਾਰਡ ਫਰਾਜ਼ ਤਾਹਿਰ ਸੀ, ਇਸਨੇ ਵੀ ਆਪਣੀ ਜਾਨ ਦੇ ਦਿੱਤੀ ਸੀ। ਇੱਥੇ ਦੱਸਣਾ ਪੈਂਦਾ ਹੈ ਕਿ ਫਿਲਹਾਲ ਇਸ ਹਮਲੇ ਦੇ ਵਿੱਚ ਜਿਹੜੇ ਮ੍ਰਿਤਕ ਸੀ ਉਹਨਾਂ ਦੀ ਯਾਦ ਦੇ ਵਿੱਚ ਬੰਡਾਈ ਸ਼ਾਪਿੰਗ ਸੈਂਟਰ ਦੇ ਬਾਹਰ ਸ਼ਰਧਾਂਜਲੀ ਅੱਜ ਦੀ ਤਰੀਕ ਦੇ ਵਿੱਚ ਵੀ ਦਿੱਤੀ ਜਾ ਰਹੀ ਹੈ। ਲਗਾਤਾਰ ਲੋਕ ਉੱਥੇ ਰੋਜ਼ ਜੁੜ ਰਹੇ ਨੇ ਤੇ ਅੱਜ ਦੇ ਦਿਨ ਮੰਨਿਆ ਜਾ ਰਿਹਾ ਕਿ ਨਾ ਸਿਰਫ ਮੁਸਲਿਮ ਭਾਈਚਾਰੇ ਦੇ ਨਾਲ, ਅਹਿਮਦੀਆ ਭਾਈਚਾਰੇ ਦੇ ਨਾਲ, ਬਲਕਿ ਅਲੱਗ ਅਲੱਗ ਸੱਭਿਆਚਾਰਕ ਪਿਛੋਕੜ ਦੇ ਲੋਕ ਜਿਹੜੇ ਨੇ ਉਹ ਅਹਿਮਦੀਆ ਮਸਜਿਦ ਦੇ ਬਾਹਰ ਜਾਂ ਅੰਦਰ ਇਕੱਠੇ ਹੋਣਗੇ ਜਦੋਂ ਫਰਾਜ਼ ਤਾਹਿਰ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ। ਉੱਥੇ ਹੀ ਵਿਕਟੋਰੀਆ ਦੇ ਨਾਲ ਜਿਹੜੀ ਖਬਰ ਦੀ ਸਾਂਝ ਪਾਈ ਹੈ, ਜਿੱਥੇ ਜਸਿੰਟਾ ਐਲਨ ਦੀ ਸਰਕਾਰ ਦੀ ਤਰਫ ਤੋਂ ਹੁਣ ਇਹ ਸਕੀਮਾਂ ਘੜੀਆਂ ਜਾ ਰਹੀਆਂ ਨੇ ਕਿ ਵਿਕਟੋਰੀਆ ਦੇ ਘਰਾਂ ਦੇ ਮਾਲਕਾਂ ਨੂੰ ਇਹ ਮਜਬੂਰ ਕੀਤਾ ਜਾ ਸਕੇ ਕਿ ਉਹ ਆਪਣੇ ਘਰਾਂ ਦੇ ਵਿੱਚੋਂ ਪੁਰਾਣੇ ਹੋਏ ਜਿਹੜੇ ਅਪਲਾਇੰਸ ਨੇ, ਜਿਨ੍ਹਾਂ ਨੂੰ ਅਕਸਰ ਵਾਈਟ ਗੁੱਡ ਵੀ ਕਹਿ ਦਿੱਤਾ ਜਾਂਦਾ, ਉਹਨਾਂ ਨੂੰ ਬਦਲ ਦੇਣ, ਤਾਂ ਜੋ ਇਸ ਦੇ ਚੱਲਦਿਆਂ ਜਿਹੜੀ ਊਰਜਾ ਖਪਤ ਦੀਆਂ ਜਿਹੜੀਆਂ ਲੋੜਾਂ ਨੇ ਉਸਨੂੰ ਘੱਟ ਕੀਤਾ ਜਾ ਸਕੇ। ਅਸਲ 'ਚ ਪ੍ਰੀਮੀਅਰ ਜਸਿੰਟਾ ਐਲਨ ਦੀ ਸਰਕਾਰ ਇਹ ਮੰਨਦੀ ਹੈ ਕਿ ਘਰਾਂ ਦੇ ਵਿੱਚ ਲੱਗੇ ਹੋਏ ਪੁਰਾਣੇ ਅਪਲਾਇੰਸ ਜਿਹੜੇ ਨੇ ਉਹਨਾਂ ਦੇ ਚੱਲਦਿਆਂ ਊਰਜਾ ਲੋੜਾਂ ਦੇ ਉੱਤੇ ਇੱਕ ਵੱਡਾ ਦਬਾਅ ਪੈ ਰਿਹਾ, ਯਾਨੀ ਕਿ ਬਿਜਲੀ ਦੀਆਂ, ਗੈਸ ਦੀਆਂ ਹੋਰਨਾਂ ਲੋੜਾਂ ਵੱਧ ਰਹੀਆਂ ਨੇ, ਉਹਨਾਂ ਦੀ ਖਪਤ ਵੱਧਦੀ ਹੈ। ਅਜੇ ਇਹਦੇ ਵਿੱਚ ਪੁਰਾਣੇ ਗੈਸ ਕੁੱਕਟੋਪ ਤੋਂ ਲੈ ਕੇ ਹੋਰ ਬਹੁਤ ਸਾਰੇ ਅਪਲਾਇੰਸ, ਜਿਨ੍ਹਾਂ ਦੇ ਵਿੱਚ ਤੁਹਾਡੇ ਓਵਨ, ਮਾਈਕ੍ਰੋਵੇਵ ਜਾਂ ਹੋਰ ਬਹੁਤ ਸਾਰੇ ਐਸੇ ਅਪਲਾਇੰਸ ਜਿਹੜੇ ਕਿਚਨ ਦੇ ਵਿੱਚ, ਯਾਨੀ ਰਸੋਈ ਘਰ 'ਚ ਵਰਤੇ ਜਾਂਦੇ ਨੇ, ਉਹਨਾਂ ਨੂੰ ਬਦਲਣ ਦੇ ਲਈ ਇੱਕ ਵਿਵਾਦਤ ਕਾਨੂੰਨ ਜਿਹੜਾ ਉਹ ਸੂਬੇ ਦੇ ਵਿੱਚ ਲਿਆਂਦਾ ਜਾ ਸਕਦਾ। ਫਿਲਹਾਲ ਇਸ ਕਿਸਮ ਦੇ ਕੁਛ ਕੁ ਅੰਦਾਜ਼ੇ ਲਗਾਏ ਜਾ ਰਹੇ ਨੇ, ਕੁਝ ਇੱਕ ਇੰਟਰਵਿਊਜ਼ ਜਿਹੜੀਆਂ ਐਨਰਜੀ ਮਿਨਿਸਟਰ ਲਿਲੀ ਡੀ ਐਮਬ੍ਰੋਸੀਓ ਦੇ ਨਾਲ ਹੋਈਆਂ ਸਨ, ਉਹਨਾਂ ਦਾ ਹਵਾਲਾ ਦਿੱਤਾ ਜਾ ਰਿਹਾ, ਕਿਉਂਕਿ ਉਹਨਾਂ ਦੀ ਤਰਫ ਤੋਂ ਰੀਅਲ ਅਸਟੇਟ ਇੰਸਟੀਚਿਊਟ ਆਫ ਵਿਕਟੋਰੀਆ ਦੇ ਨਾਲ ਇੱਕ ਪੋਡਕਾਸਟ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਵਿਕਟੋਰੀਆ ਸਰਕਾਰ ਬਿਲਕੁਲ ਇਸ ਗੱਲ ਦੇ ਉੱਤੇ ਵਿਚਾਰ ਕਰ ਸਕਦੀ ਹੈ ਕਿ ਜਿਹੜੇ ਓਨਰ ਆਕੂਪਾਇਰ ਘਰ ਨੇ ਜਾਂ ਜਿਹੜੇ ਘਰਾਂ ਦੇ ਮਾਲਕ ਨੇ, ਬੇਸ਼ੱਕ ਉੱਥੇ ਉਹਨਾਂ ਨੇ ਕਿਰਾਏ ਦੇ ਉੱਤੇ ਲੋਕ ਰੱਖੇ ਹੋਏ ਨੇ, ਉਹਨਾਂ ਨੂੰ ਮਜਬੂਰ ਕੀਤਾ ਜਾ ਸਕੇ ਕਿ ਕੁਝ ਐਸੇ ਅਪਲਾਇੰਸ ਜਿਹੜੇ ਨੇ ਉਹ ਵਰਤੇ ਜਾਣ ਜਿਨ੍ਹਾਂ ਦੇ ਚੱਲਦਿਆਂ ਬਿਜਲੀ ਦੀਆਂ ਲੋੜਾਂ ਜਾਂ ਬਿਜਲੀ ਦੀਆਂ ਜਿਹੜੀਆਂ ਵੱਧ ਰਹੀਆਂ ਮੰਗਾਂ ਨੇ ਉਹਨਾਂ ਨੂੰ ਘੱਟ ਕੀਤਾ ਜਾ ਸਕੇ। ਸਿੰਗਲ ਗਲੇਜ਼ਡ ਜਿਹੜੀਆਂ ਵਿੰਡੋਜ਼ ਨੇ ਉਹ ਡਬਲ ਗਲੇਜ਼ ਦੀ ਜਗ੍ਹਾ ਲਗਾਈਆਂ ਜਾਣ, ਜਾਂ ਬਹੁਤ ਸਾਰੇ ਐਸੇ ਅਪਲਾਇੰਸ ਜਿਹੜੇ ਬਹੁਤ ਪੁਰਾਣੇ ਹੋ ਚੁੱਕੇ ਨੇ, ਹਾਲਾਂਕਿ ਪੁਰਾਣੇ ਤੋਂ ਕੀ ਮਤਲਬ ਹੈ ਸਰਕਾਰ ਦਾ ਇਹ ਹਾਲੇ ਨਹੀਂ ਦੱਸਿਆ ਗਿਆ ਕਿੰਨੇ ਸਾਲ ਪੁਰਾਣੇ ਜਿਹੜੇ ਅਪਲਾਇੰਸ ਨੇ ਉਹਨਾਂ ਨੂੰ ਬਦਲਿਆ ਜਾਏਗਾ। ਇਹ ਸਾਰਾ ਕੁਛ ਗੈਸ ਸਬਸਟੀਟਿਊਸ਼ਨ ਰੋਡ ਮੈਪ ਦੇ ਵਿੱਚ ਦੱਸਿਆ ਜਾਏਗਾ। ਅਸਲ 'ਚ ਇਹ ਇੱਕ ਨਵੀਂ ਪਾਲਿਸੀ ਹੋਏਗੀ। ਪਿਛਲੇ ਦਿਨਾਂ ਦੇ ਦਰਮਿਆਨ, ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਹਾਡੇ ਨਾਲ ਇਹ ਖਬਰਾਂ ਸਾਂਝੀਆਂ ਕੀਤੀਆਂ ਸੀ ਕਿ ਵਿਕਟੋਰੀਆ ਸਰਕਾਰ ਇਹ ਚਾਹੁੰਦੀ ਹੈ ਕਿ ਗੈਸ ਤੋਂ, ਘਰੇਲੂ ਗੈਸ ਤੋਂ ਜਿਹੜੀ ਜਿਹੜਾ ਇੱਕ ਵਿਕਲਪ ਹੈ ਉਸਦੀ ਜਗ੍ਹਾ ਬਿਜਲੀ ਦੇ ਜਿਹੜੇ ਗੈਸ ਬਰਨਰਸ ਨੇ ਉਹ ਵਰਤੇ ਜਾਣ ਜਾਂ ਹੋਰ ਵਿਕਲਪ ਦਿੱਤੇ ਜਾਣ, ਘਰਾਂ ਦੇ ਵਿੱਚ ਹਾਈਡਰੋਜਨ ਦੀ ਸਪਲਾਈ ਦਿੱਤੀ ਜਾਵੇ, ਪਰ ਇਹ ਜਿਹੜੀ ਘਰੇਲੂ ਗੈਸ ਦੀਆਂ ਲੋੜਾਂ ਨੇ ਇਹਨਾਂ ਨੂੰ ਖਤਮ ਕੀਤਾ ਜਾ ਸਕੇ, ਔਰ ਇਸੇ ਲਈ ਅਲੱਗ ਅਲੱਗ ਉਪਾਅ ਵੀ ਕੀਤੇ ਜਾ ਰਹੇ ਨੇ। ਇਲੈਕਟ੍ਰੀਕਲ ਅਪਲਾਇੰਸ ਦੇ ਲਈ ਸਰਕਾਰ ਜਿਹੜੀ ਉਹ ਸਬਸਿਡੀਆਂ ਦੇਣ ਬਾਰੇ ਵੀ ਸੋਚ ਰਹੀ ਹੈਗੀ ਹੈ। ਕੁਕਿੰਗ ਟੋਪ ਕੁੱਕ ਟੋਪ ਨੇ ਜਿਹੜੇ ਉਹਨਾਂ ਨੂੰ ਬਦਲਣ ਦੇ ਲਈ, ਜਾਂ ਹੋਰ ਬਹੁਤ ਸਾਰੇ ਜਿਹੜੇ ਘਰਾਂ ਦੇ ਵਿੱਚ ਹੀਟਰ ਲੱਗੇ ਹੋਏ ਨੇ ਉਹਨਾਂ ਨੂੰ ਬਦਲਣ ਦੇ ਲਈ। ਫਿਲਹਾਲ ਇਹ ਜਿਹੜੀ ਪਾਲਿਸੀ ਹੈ ਇਹ ਅਗਲੇ ਸਾਲ ਤੋਂ ਯਾਨੀ 2025 ਤੋਂ ਲਾਗੂ ਹੋਣੀ ਹੈ। ਜਾਂ ਇੰਜ ਕਹਿ ਲਈਏ ਕਿ ਇਸ ਦੇ ਖੁਲਾਸੇ ਜਿਹੜੇ ਨੇ ਇਸ ਸਾਲ ਦੇ ਮੱਧ ਤੱਕ ਜਾਂਦਿਆਂ ਜੂਨ ਮਹੀਨੇ ਤੱਕ ਜਾਂਦਿਆਂ ਹੋ ਸਕਣਗੇ। ਇਹ ਤੁਰੰਤ ਲਾਗੂ ਹੋਣ ਵਾਲੀ ਸਕੀਮ ਨਹੀਂ ਹੈ, ਪਰ ਵਿਕਟੋਰੀਆ ਸਰਕਾਰ ਦੇ ਨਿਸ਼ਾਨੇ ਦੇ ਉੱਤੇ, ਜਾਂ ਇੰਜ ਕਹਿ ਲਈਏ ਕਿ ਵਿਕਟੋਰੀਆ ਸਰਕਾਰ ਦੇ ਨਕਸ਼ੇ ਦੇ ਉੱਤੇ ਇਸ ਕਿਸਮ ਦੀਆਂ ਸਕੀਮਾਂ ਜ਼ਰੂਰ ਫਿਲਹਾਲ ਬਣੀਆਂ ਹੋਈਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਕਟੋਰੀਆ ਵਾਸੀਆਂ ਨੂੰ ਵੱਡੇ ਬਦਲਾਅ ਆਪਣੇ ਘਰਾਂ ਦੇ ਵਿੱਚ ਕਰਨੇ ਪੈ ਸਕਦੇ ਨੇ। ਉਧਰ ਕੁਈਨਜ਼ਲੈਂਡ ਦੇ ਨਾਲ ਜੁੜੀ ਖਬਰ ਵੀ ਸਾਂਝੀ ਕਰ ਲਈਏ, ਜਿੱਥੇ ਕੁਈਨਜ਼ਲੈਂਡ ਦੇ ਵਿੱਚ ਅੱਧੀਆਂ ਤੋਂ ਜ਼ਿਆਦਾ ਨਰਸਾਂ ਨੌਕਰੀ ਛੱਡ ਸਕਦੀਆਂ ਨੇ। ਸਿਰਫ ਅੰਦਾਜ਼ੇ ਲਗਾਏ ਜਾ ਰਹੇ ਨੇ। ਇੱਕ ਸਰਵੇ ਸਾਹਮਣੇ ਆਇਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਅਗਲੇ 12 ਮਹੀਨਿਆਂ ਦੇ ਵਿੱਚ 20,000 ਦੇ ਆਸ ਪਾਸ ਪਬਲਿਕ ਹੈਲਥ ਕੇਅਰ ਵਰਕਰ ਜਿਹੜੇ ਨੇ ਉਹ ਆਪਣੇ ਨੌਕਰੀਆਂ ਨੂੰ ਅਲਵਿਦਾ ਕਹਿ ਸਕਦੇ ਹਨ। ਕੁਈਨਜ਼ਲੈਂਡ ਨਰਸਿਸ ਤੇ ਮਿਡਵਾਈਫਸ ਯੂਨੀਅਨ ਦੀ ਤਰਫ ਤੋਂ ਇਸ ਕਿਸਮ ਦੇ ਸਰਵੇ ਦੇ ਉੱਤੇ ਪਰੇਸ਼ਾਨੀ ਦਾ ਜਿਹੜਾ ਇਜ਼ਹਾਰ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਨਰਸਾਂ ਦੇ ਕੰਮਕਾਜ ਦੇ ਉੱਤੇ ਜਾਂ ਫਿਰ ਕੁੱਲ ਮਿਲਾ ਕੇ ਜਿਹੜਾ ਇਹ ਹੈਲਥ ਕੇਅਰ ਵਰਕਰਸ ਨੇ ਉਹਨਾਂ ਦੇ ਕੰਮਕਾਜ ਦੇ ਉੱਤੇ ਵੱਧ ਰਿਹਾ ਬੋਝ ਉਹਨਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇੰਡਸਟਰੀ ਦੇ ਵਿੱਚ ਇਸ ਵਕਤ ਸਰਕਾਰ ਨੂੰ ਬਹੁਤ ਜ਼ਿਆਦਾ ਤਵੱਜੋ ਦੇਣ ਦੀ ਲੋੜ ਹੈ ਕਿ ਉਹਨਾਂ ਦੇ ਕੰਮਕਾਜੀ ਸਮੇਂ ਨੂੰ ਘਟਾਇਆ ਜਾ ਸਕੇ ਜਾਂ ਫਿਰ ਉਹਨਾਂ ਦੇ ਉਜਰਤਾਂ ਦੇ ਵਿੱਚ ਵਾਧਾ ਕੀਤਾ ਜਾ ਸਕੇ। 46% ਨਰਸਾਂ ਨੇ ਇਸ ਸਰਵੇ ਦੇ ਵਿੱਚ ਹਾਂ ਦੇ ਹੱਕ ਦੇ ਵਿੱਚ ਗੱਲ ਕਹੀ ਹੈ ਕਿ ਹਾਂ ਉਹ ਨੌਕਰੀ ਛੱਡਣ ਬਾਰੇ ਵਿਚਾਰ ਕਰ ਰਹੇ ਨੇ। ਕੁਈਨਜ਼ਲੈਂਡ ਦੀਆਂ ਨਰਸਿਸ ਤੇ ਮਿਡਵਾਈਫ ਯੂਨੀਅਨ ਦੀ ਤਰਫ ਤੋਂ ਇਸ ਸਰਵੇ ਦੇ ਉੱਤੇ ਚਿੰਤਾ ਵੀ ਜਤਾਈ ਗਈ ਹੈ ਤੇ ਵੀ ਕਹੀ ਗਈ ਹੈ ਗੱਲ ਕਿ ਇਸ ਵਕਤ ਇਸ ਦਬਾਅ ਨੂੰ ਘੱਟ ਕਰਨ ਦੇ ਲਈ ਕੁਈਨਜ਼ਲੈਂਡ ਸੂਬੇ ਦੇ ਵਿੱਚ 11,000 ਵਧੇਰੇ ਨਰਸਾਂ ਦੀ ਨਿਯੁਕਤੀ ਦੀ ਲੋੜ ਹੈ। ਬਲਕਿ ਜਿਹੜੀਆਂ ਛੱਡ ਕੇ ਜਾਣ ਨੂੰ ਤਿਆਰ ਨੇ ਆ ਜਿਹੜੀਆਂ ਛੱਡ ਕੇ ਹੈਲਥ ਵਰਕਰ ਕੰਮ ਇਸ ਇੰਡਸਟਰੀ ਨੂੰ ਛੱਡ ਕੇ ਜਾਣ ਦੇ ਲਈ ਤਿਆਰ ਹੋਏ ਨੇ ਉਹਨਾਂ ਨੂੰ ਮਨਾਉਣ ਦੇ ਲਈ ਵੀ ਸਰਕਾਰ ਤੱਕ 40 ਦੇ ਕਰੀਬ ਕੁੱਝ ਹੋਰ ਸੁਝਾਅ ਦਿੱਤੇ ਗਏ ਨੇ। ਮਿਨੀਮਮ ਸੇਫ ਸਟਾਫਿੰਗ ਲੈਵਲ ਰੱਖਣਾ, ਪੇਡ ਪਲੇਸਮੈਂਟ ਕਰਨੀਆਂ ਸਟੂਡੈਂਟਸ ਦੀਆਂ, ਨਰਸਿੰਗ ਤੇ ਮਿਡਵਾਈਫ ਦੀਆਂ ਜਿਹੜੀਆਂ ਸਟੱਡੀਜ਼ ਨੇ ਉਹਨਾਂ ਨੂੰ ਮੁਫ਼ਤ ਕਰਨਾ ਤੇ ਹੋਰ ਬਹੁਤ ਸਾਰੇ ਐਸੇ ਜਿਹੜੇ ਵਿਕਲਪ ਨੇ ਉਹ ਅਪਣਾਏ ਜਾਣੇ। ਇਹ ਸੁਝਾਅ ਫਿਲਹਾਲ ਸਰਕਾਰ ਮੰਨਦੀ ਹੈ ਕਿ ਨਹੀਂ ਕੁਈਨਜ਼ਲੈਂਡ ਦੀ, ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿਉਂਕਿ 9 ਨਿਊਜ਼ ਦੇ ਹਵਾਲੇ ਦੇ ਨਾਲ ਛਾਪੀ ਇਸ ਖਬਰ ਦੇ ਵਿੱਚ ਸਰਕਾਰ ਦਾ ਕੋਈ ਪੱਖ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਹੈ। ਆਖਰੀ ਖਬਰ ਦੀ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਤੋਂ ਕੱਲ ਸ਼ਾਮ ਵੇਲੇ ਖਬਰਾਂ ਦੇ ਬੁਲੇਟਿਨ ਚ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਸੀ ਕਿ 2 ਦਰਜਨ ਦੇ ਆਸ ਪਾਸ ਵੇਲਸ ਮ੍ਰਿਤਕ ਪਾਈਆਂ ਗਈਆਂ ਨੇ ਸਮੁੰਦਰੀ ਕੰਢੇ ਦੇ ਉੱਤੇ, ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ 100 ਤੋਂ ਵਧੇਰੇ ਵੇਲਸ ਨੂੰ ਬਚਾਇਆ ਵੀ ਗਿਆ। ਅਸਲ ਦੇ ਵਿੱਚ 160 ਦੇ ਆਸ ਪਾਸ ਪਾਇਲਟ ਵੇਲਸ ਜਿਹੜੀਆਂ ਸਨ ਉਹ ਪਰਥ ਤੋਂ ਲਗਭਗ 250 ਕਿਲੋਮੀਟਰ ਜਿਹੜਾ ਦੱਖਣ ਵਾਲੇ ਪਾਸੇ ਇੱਕ ਬੀਚ ਦੇ ਉੱਤੇ ਪਾਈਆਂ ਗਈਆਂ ਸਨ। ਡਿਪਾਰਟਮੈਂਟ ਆਫ ਬਾਇਓਡਾਇਵਰਸਿਟੀ ਕੰਜ਼ਰਵੇਸ਼ਨ ਤੇ ਅਟਰੈਕਸ਼ਨ ਦੀ ਤਰਫ ਤੋਂ ਇਹ ਕਿਹਾ ਗਿਆ ਹੈ ਕਿ 28 ਦੇ ਕਰੀਬ ਵੇਲ ਹੁਣ ਤੱਕ ਮਾਰੀਆਂ ਜਾ ਚੁੱਕੀਆਂ ਨੇ, ਮ੍ਰਿਤਕ ਪਾਈਆਂ ਗਈਆਂ ਨੇ, ਉਹਨਾਂ ਨੂੰ ਹਟਾ ਲਿਆ ਗਿਆ ਉਸ ਕੰਢੇ ਤੋਂ। ਜਦਕਿ ਹੋਰ ਵੀ ਸਮੁੰਦਰੀ ਜੀਵ ਜਿਹੜੇ ਨੇ ਉਹ ਕਿਉਂ ਮਾਰੇ ਜਾ ਰਹੇ ਨੇ ਜਾਂ ਕਿਵੇਂ ਕਿਸ ਤਰੀਕੇ ਦੇ ਨਾਲ ਮ੍ਰਿਤਕ ਹੋ ਕੇ ਉਹ ਸਮੁੰਦਰੀ ਕੰਢੇ ਤੇ ਪਹੁੰਚੇ ਨੇ ਇਸ ਬਾਬਤ ਪੜਤਾਲ ਕੀਤੀ ਜਾ ਰਹੀ ਹੈ। ਪਰ ਬਹੁਤ ਸਾਰੀਆਂ ਐਸੀਆਂ ਵੇਲਸ ਵੀ ਸਨ ਜਿਹੜੀਆਂ ਉਸ ਵਕਤ ਇਸ ਕਿਸਮ ਦੀ ਜੇਕਰ ਸਮੁੰਦਰੀ ਬਿਮਾਰੀ ਕਹੀਏ ਤੇ ਉਹਦੇ ਵਿੱਚੋਂ ਗੁਜ਼ਰ ਰਹੀਆਂ ਸਨ। 100 ਦੇ ਕਰੀਬ ਐਸੀਆਂ ਵੇਲਸ ਨੂੰ ਬਚਾਇਆ ਵੀ ਗਿਆ ਹੈ। ਚੇਤੇ ਕਰਵਾਉਣਾ ਬਣਦਾ ਹੈ ਕਿ ਜੁਲਾਈ 2023 ਦੇ ਵਿੱਚ ਵੀ ਇਸੇ ਕਿਸਮ ਦਾ ਇੱਕ ਹਾਦਸਾ ਦੇਖਣ ਨੂੰ ਮਿਲਿਆ ਸੀ, ਔਰ ਇਤਫਾਕ ਦੀ ਗੱਲ ਹੈ ਕਿ ਇਹ ਵੀ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਹੀ ਵਾਪਰਿਆ ਸੀ। ਅਲਬੈਨੀ ਤੋਂ ਥੋੜੀ ਜਿਹੀ ਦੂਰ ਸ਼ਾਨਾਇਸ ਬੀਚ ਦੇ ਉੱਤੇ ਜਦੋਂ 90 ਦੇ ਕਰੀਬ ਮੱਛੀਆਂ ਜਿਹੜੀਆਂ ਸਨ ਉਹ ਮ੍ਰਿਤਕ ਸਮੁੰਦਰੀ ਕੰਢੇ ਦੇ ਉੱਤੇ ਪਾਈਆਂ ਗਈਆਂ ਸਨ। ਖਬਰਾਂ ਦੇ ਅੱਜ ਦੇ ਸੈਗਮੈਂਟ ਦੇ ਵਿੱਚ ਨੇ ਤੇ ਇਜਾਜ਼ਤ, ਧੰਨਵਾਦ।